ਤੁਸੀਂ ਹੋ SBS ਪੰਜਾਬੀ ਦੇ ਨਾਲ।
ਚਾਰ ਮਈ ਦਿਨ ਵੀਰਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਕਿਫਾਇਤੀ ਹਾਊਸਿੰਗ ਬਿੱਲ ਦੇ ਹੱਕ ਵਿੱਚ ਸਰਕਾਰ ਨੂੰ ਦੋ ਹੋਰ ਵੋਟਾਂ ਹਾਸਲ। ਗ੍ਰੀਨਜ਼ ਦੀ MP ਮਹਿਰੀਨ ਫਾਰੂਕੀ ਨੇ ਕਥਿਤ ਤੌਰ ਤੇ ਨਸਲਵਾਦੀ ਟਵੀਟ ਨੂੰ ਲੈ ਕੇ ਪੌਲ ਹੈਂਸਨ ਤੇ ਚਲਾਇਆ ਮੁਕੱਦਮਾ। ਅਤੇ ਟੈਨਿਸ ਦੇ ਮੈਡ੍ਰਿਡ ਓਪਨ ਵਿੱਚ ਕਾਰਲੋਸ ਅਲਕਾਰਸ ਨੇ ਕੈਰਨ ਖਾਚਾਨੋਵ ਵਿਰੁੱਧ ਕੀਤੀ ਜਿੱਤ ਦਰਜ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਦੋ ਸੈਨੇਟ ਦੇ ਕ੍ਰਾਸ ਬੈਂਚਰਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸਰਕਾਰ ਆਪਣੇ ਕਿਫਾਇਤੀ ਹਾਊਸਿੰਗ ਬਿੱਲ ਨੂੰ ਪਾਸ ਕਰਨ ਦੇ ਇੱਕ ਹੋਰ ਕਦਮ ਨੇੜੇ ਹੋ ਗਈ ਹੈ। ਇੱਕ ਗਰੰਟੀ ਦੇ ਬਦਲੇ ਕਿ ਹਰ ਰਾਜ ਅਤੇ ਪ੍ਰਦੇਸ਼ ਨੂੰ ਅਗਲੇ 5 ਸਾਲਾਂ ਵਿੱਚ 1200 ਕਿਫਾਇਤੀ ਘਰ ਮਿਲਣਗੇ, ਜੈਕੀ ਲਾਂਬੀ ਨੈੱਟਵਰਕ ਹਾਊਸਿੰਗ ਫਿਊਚਰ ਫੰਡ ਬਿੱਲ ਦਾ ਸਮਰਥਨ ਕਰਨ ਲਈ ਸਹਿਮਤ ਹੋ ਗਿਆ ਹੈ। ਸਰਕਾਰ ਨੂੰ ਹਜੇ ਵੀ ਗ੍ਰੀਨਜ਼ ਅਤੇ ਇੱਕ ਹੋਰ ਸੈਨੇਟਰ ਦੇ ਸਮਰਥਨ ਦੀ ਲੋੜ ਹੈ, ਜੋ ਕਿ ACT ਦੇ ਆਜ਼ਾਦ ਸੈਨੇਟਰ ਡੇਵਿਡ ਪੈਕੌਕ ਹੋਣ ਦੀ ਸੰਭਾਵਨਾ ਹੈ। ਗ੍ਰੀਨਜ਼ ਲੀਡਰ ਐਡਮ ਬੈਂਡ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਰਾਏ ਦੀਆਂ ਕੀਮਤਾਂ ਤੇ ਰਾਸ਼ਟਰੀ ਫਰੀਜ਼ ਲਾਗੂ ਕਰਨ ਅਤੇ ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ਾਂ ਵਿੱਚ ਸਾਲਾਨਾ $5 billion ਸਿੱਧੇ ਨਿਵੇਸ਼ ਕਰਨ ਦੀ ਜ਼ਰੂਰਤ ਹੈ।
They said that they might build 30,000 homes. Now, this morning, it seems they can only guarantee maybe 1,200 homes per state. And even then, they may not happen because Labor's housing plan doesn't guarantee a single dollar will be spent or a single home will even be built, let alone a spend that meets the scale of the crisis that we're facing.
ਗ੍ਰੀਨਜ਼ ਦੀ ਡਿਪਟੀ ਲੀਡਰ ਮਹਿਰੀਨ ਫਾਰੂਕੀ ਨੇ ਅਪਮਾਨਜਨਕ ਟਵੀਟ ਲਈ ਵਨ ਨੇਸ਼ਨ ਦੀ ਨੇਤਾ ਪੌਲੀਨ ਹੈਂਸਨ ਤੇ ਮੁਕੱਦਮਾ ਕਰ ਦਿੱਤਾ ਹੈ। ਸ੍ਰੀਮਤੀ ਹੈਂਸਨ ਨੇ ਪਿਛਲੇ ਸਤੰਬਰ ਵਿੱਚ ਇੱਕ ਟਵੀਟ ਪੋਸਟ ਕੀਤਾ ਸੀ। ਸੈਨੇਟਰ ਫਾਰੂਕੀ ਨੇ ਦੋਸ਼ ਲਾਇਆ ਕਿ ਇਹ ਗੈਰ ਕਾਨੂੰਨੀ ਤੌਰ ਤੇ ਅਪਮਾਨਜਨਕ ਵਿਵਹਾਰ ਦਾ ਗਠਨ ਕਰਦਾ ਹੈ ਅਤੇ ਨਸਲੀ ਭੇਦਭਾਵ ਐਕਟ ਦੀ ਉਲੰਘਣਾ ਕਰਦਾ ਹੈ। ਸੈਨੇਟਰ ਹੈਂਸਨ ਤੇ ਜਨਤਕ ਤੌਰ ਤੇ ਪਿਸ ਆਫ ਬੈਕ ਟੂ ਪਾਕਿਸਤਾਨ ਅਤੇ ਗੋ ਬੈਕ ਟੂ ਵੇਅਰ ਯੂ ਕਮ ਫਰੋਮ, ਯਾਨੀ ਕਿ ਉੱਥੇ ਵਾਪਸ ਜਾਓ ਜਿੱਥੋਂ ਤੁਸੀਂ ਆਏ ਹੋ, ਅਤੇ ਇਹੋ ਜਿਹੇ ਉਨ੍ਹਾਂ ਵਾਕਾਂਸ਼ਾਂ ਦੀ ਕਿਸੇ ਵੀ ਰੂਪ ਦੀ ਵਰਤੋਂ ਕਰਨ ਤੇ ਪਾਬੰਦੀ ਦੀ ਮੰਗ ਕਰਦੇ ਹੋਏ ਸੈਨੇਟਰ ਫਾਰੂਕੀ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
I have decided to take the next step to take Senator Hanson to court because I have no other option. Enough is enough. Senator Hanson has hurt migrant communities of color for far too long with a damaging and hurtful brand of hate that is intended to vilify, to silence, and to humiliate. This court action is about holding Senator Hanson to account.
ਬਿਰਧ ਦੇਖਭਾਲ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਸੈਕਟਰ ਵਿੱਚ ਤਨਖਾਹਾਂ ਵਿੱਚ ਰਿਕਾਰਡ ਵਾਧਾ ਸਟਾਫ ਦੀ ਘਾਟ ਵਾਲੇ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ। ਫੈਡਰਲ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਬਜ਼ੁਰਗ ਦੇਖਭਾਲ ਕਰਮਚਾਰੀਆਂ ਲਈ 15% ਤਨਖਾਹ ਵਾਧੇ ਲਈ ਭੁਗਤਾਨ ਕਰਨ ਲਈ ਅਗਲੇ ਹਫ਼ਤੇ ਦੇ ਬਜਟ ਵਿੱਚ $11.3 billion ਅਲਾਟ ਕਰੇਗੀ। ਇਹ ਫੇਅਰਵਰਕ ਕਮਿਸ਼ਨ ਦੇ ਫੈਸਲੇ ਦੇ ਨਾਲ ਨਾਲ ਏਸਟ ਕੇਅਰ ਰਾਇਲ ਕਮਿਸ਼ਨ ਦੀ ਸਿਫਾਰਿਸ਼ ਦੇ ਜਵਾਬ ਵਿੱਚ ਆਇਆ ਹੈ। ਤਨਖਾਹ ਵਿੱਚ ਵਾਧਾ 2.5 ਲੱਖ ਤੋਂ ਵੱਧ ਏਸਟ ਕੇਅਰ ਵਰਕਰਸ ਨੂੰ ਪ੍ਰਭਾਵਿਤ ਕਰੇਗਾ ਅਤੇ ਰਜਿਸਟਰਡ ਨਰਸਾਂ, ਮੁੱਖ ਸ਼ੈਫ ਅਤੇ ਕੁੱਕ ਅਤੇ ਹੋਮ ਕੇਅਰ ਵਰਕਰਾਂ ਨੂੰ ਵੀ ਕਵਰ ਕਰੇਗਾ। ਯੂਨਾਈਟਿਡ ਵਰਕਰਸ ਯੂਨੀਅਨ ਏਸਟ ਕੇਅਰ ਡਾਇਰੈਕਟਰ ਕੈਰੋਲਿਨ ਸਮਿਥ ਦਾ ਕਹਿਣਾ ਹੈ ਕਿ ਤਨਖਾਹ ਵਿੱਚ ਵਾਧਾ ਇਸ ਸੈਕਟਰ ਨੂੰ ਠੀਕ ਕਰਨ ਲਈ ਇੱਕ ਵਧੀਆ ਸ਼ੁਰੂਆਤ ਹੈ।
We know one of the big problems in aged care is the staffing crisis. This will mean a 15% pay rise for most workers in aged care, and we think this will have a really big impact on the staffing crisis.
Sudan vich nikasi jari hai kyunki vadhere videshi nivasi yuddh prabhavit desh to bachan di koshish kar rahe han. ਲਗਭਗ 350 ਨਾਈਜੀਰੀਅਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ, ਕੱਲ੍ਹ ਬੁੱਧਵਾਰ ਨੂੰ ਆਪਣੇ ਦੇਸ਼ ਪਹੁੰਚ ਗਏ ਹਨ। ਨਾਈਜੀਰੀਆ 5,500 ਨਾਗਰਿਕਾਂ ਦੇ ਨਾਲ ਸੁਡਾਨ ਵਿੱਚ ਸਭ ਤੋਂ ਵੱਧ ਪ੍ਰਵਾਸੀਆਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਸੁਡਾਨ ਦੀ ਰਾਜਧਾਨੀ ਖਾਰਟੂਮ ਵਿੱਚ ਨਾਈਜੀਰੀਆ ਦੇ ਦੂਤਵਾਸ ਲਈ ਕੰਮ ਕਰਨ ਵਾਲੀ ਅਮੀਨਾ ਬਲਾਰਬੇ ਆਪਣਾ ਅਨੁਭਵ ਸਾਂਝਾ ਕਰਦੀ ਹੈ ਅਤੇ ਕਹਿੰਦੀ ਹੈ ਕਿ
We were in our house early in the morning on Saturday morning and just hearing gunshots, which was very scary. It even shakes the houses, the vibration. You're hearing gunshots, you're hearing these missiles. It was very scary, it was traumatic.
ਕੋਲੰਬੀਆ ਵਿੱਚ ਇੱਕ ਹਥਿਆਰਬੰਦ ਸਮੂਹ ਦੁਆਰਾ ਬੰਧਕ ਬਣਾਏ ਗਏ ਇੱਕ ਸਵੀਡਿਸ਼ ਅਮਰੀਕੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਲਫ ਬਿਲਗਰ ਐਲਿੰਗਸਨ ਨੂੰ ਸੋਮਵਾਰ 1 ਮਈ ਨੂੰ ਨੈਸ਼ਨਲ ਲਿਬਰੇਸ਼ਨ ਆਰਮੀ ਜਾਂ ELN ਦੁਆਰਾ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਕੋਲੰਬੀਆ ਦੇ ਉੱਤਰ ਪੂਰਬ ਵਿੱਚ ਨੋਰਟੇ ਡੀ ਸੈਂਟੇਡਰ ਦੇ ਵਿਭਾਗ ਵਿੱਚ ਇੱਕ ਮਾਨਵਤਾਵਾਦੀ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੋਲੰਬੀਆ ਦੇ ਓਮਬਡਸਮੈਨ ਕਾਰਲੋਸ ਕੈਮਾਰੋਗ ਨੇ ਹੋਰ ਬੰਦਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
We reiterate to the illegal armed groups that they should allow the return to freedom of all the people in their power as a genuine gesture of peace and reconciliation in the face of the dialogue process that the national government is carrying out with different armed groups.
ਜ਼ਿਕਰਯੋਗ ਹੈ ਕਿ ELN ਦੀ ਸਥਾਪਨਾ 1964 ਵਿੱਚ ਕੀਤੀ ਗਈ ਸੀ ਅਤੇ ਇਸ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ ਕਾਨੂੰਨੀ ਮਾਈਨਿੰਗ ਅਤੇ ਅਗਵਾ ਕਰਕੇ ਆਪਣੇ ਆਪ ਨੂੰ ਵਿੱਤ ਪ੍ਰਦਾਨ ਕਰਨ ਦਾ ਦੋਸ਼ ਹੈ। ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਸਪੇਨ ਦੇ ਕਾਰਲੋਸ ਅਲਕਾਰਜ਼ ਰਸ਼ੀਆ ਦੇ ਕੈਰਨ ਖਾਚਾਨੋਵ ਨਾਲ ਖੇਡ ਦੇ ਸਖ਼ਤ ਇਮਤਿਹਾਨ ਤੋਂ ਬਾਅਦ ਮੈਡ੍ਰਿਡ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਰਹੇ ਹਨ। ਚੋਟੀ ਦਾ ਦਰਜਾ ਪ੍ਰਾਪਤ ਅਲਕਾਰਜ਼ ਜੋ ਇਸ ਹਫ਼ਤੇ 20 ਸਾਲ ਦਾ ਹੋ ਗਿਆ ਹੈ ਨੇ 10ਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਕੈਰਨ ਨੂੰ ਸਿੱਧੇ ਸੈੱਟਾਂ ਵਿੱਚ 6-4, 7-5 ਨਾਲ ਹਰਾਇਆ। ਅਲਕਾਰਜ਼ ਦਾ ਅਗਲਾ ਮੁਕਾਬਲਾ 17ਵਾਂ ਦਰਜਾ ਪ੍ਰਾਪਤ ਕਰੋਏਸ਼ੀਆਈ ਬੋਰਨਾ ਚੋਰਿਚ ਨਾਲ ਹੋਵੇਗਾ, ਜੋ ਸੀਜ਼ਨ ਦਾ ਆਪਣਾ ਚੌਥਾ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿੱਚ ਹੈ। ਇਸੇ ਦੌਰਾਨ ਵਿਸ਼ ਨੰਬਰ 1 ਈਗਾ ਸਵੀਓਨਟੇਕ ਨੇ ਆਪਣੇ ਮੈਡ੍ਰਿਡ ਓਪਨ ਦੇ ਕੁਆਟਰ ਫਾਈਨਲ ਵਿੱਚ ਕਰੋਏਸ਼ੀਆ ਦੇ ਪੈਟਰਾ ਮਾਰਟਿਕ ਨੂੰ ਹਰਾਉਣ ਵਿੱਚ ਸਿਰਫ 69 ਮਿੰਟ ਲਗਾਏ। ਤੇ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.50 ਰੁਪਏ, ਪਾਕਿਸਤਾਨ ਦੇ 199 ਰੁਪਏ ਤੇ ਅਮਰੀਕਾ ਦੇ 66 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਧੁੱਪ ਰਹੇਗੀ, ਤਾਪਮਾਨ 25 ਡਿਗਰੀ। ਐਡਲੇਡ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ ਵੱਧੋ ਵੱਧ 18 ਡਿਗਰੀ। ਮੈਲਬਨ ਵਿੱਚ ਬੱਦਲਵਾਈ, ਤਾਪਮਾਨ 17 ਡਿਗਰੀ। ਹੌਬਾਰਟ ਵਿੱਚ ਵੀ ਬੱਦਲਵਾਈ, ਤਾਪਮਾਨ ਵੱਧੋ ਵੱਧ 16 ਡਿਗਰੀ। ਕੈਨਬਰਾ ਵਿੱਚ ਸਰਗੀ ਵੇਲੇ ਧੁੰਦ, ਬਾਕੀ ਦਿਨ ਧੁੱਪ ਰਹੇਗੀ, ਤਾਪਮਾਨ 16 ਡਿਗਰੀ। ਸਿਡਨੀ ਵਿੱਚ ਧੁੱਪ, ਤਾਪਮਾਨ 21 ਡਿਗਰੀ। ਬ੍ਰਿਸਬੇਨ ਅਤੇ ਕੇਨਸ ਵਿੱਚ ਵੀ ਧੁੱਪ ਰਹੇਗੀ, ਬ੍ਰਿਸਬੇਨ ਦਾ ਤਾਪਮਾਨ 26 ਡਿਗਰੀ ਅਤੇ ਕੇਨਸ ਦਾ ਤਾਪਮਾਨ 30 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।